दंडौत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से ग्रंथाकार भाई संतोख सिंह जी लिख रहे सन के औरंगजेब दे हुक्म दे नाल कश्मीर दा सूबा शेर अफगन सारयां नूं मुसलमान बनाउण दा यतन करदा है। पंडतां नूं बुलाया ते जिहड़े अपने मत दे विच धर्म दे विच पक्के पंडित सन उन्हां ने इनकार कीता ते ओह उत्थों चले गए। कल इत्थों तां कथा पहुंची सी, अज इत्थों अगे मैं प्रारंभ करदा।
पुन केतक दिन बीते जब गई तगीद शाह की तब।
ग्रंथाकार भाई संतोख सिंह जी लिखते ने कि थोड़े दिन इसे तरीके दे नाल बतीत हो गया ते फिर दोबारा सूबे शेर अफगन नूं संदेशा मिलिया औरंगजेब दा।
अफगन शेर डर्यो रिसकीन बुद्ध कर इस प्रकार और चीन।
जदों दोबारा संदेशा मिलिया औरंगजेब दा उस वेले अफगन शेर बहुत ज्यादा डरिया ते फिर उसने अपने मन दे विच इस तरह विचार कीती।
जे ग्रामण मैं हिंदू ब्रिंद प्रथम तुरक तिन करो बिलंद।
सोचा कि जेड़े लागे पिंडां दे विच बहुते सारे हिंदू रहिंदे ने सारयां तों पहलां इन्हां नूं तुरक बनाउणा चाहीदा।
पर्वत बासी दिज समदाए केतक खतरी सदन बसाए।
कवि जी लिखदे ने कि पंडित बहुत सारे पर्वतां दे वासी सन इस तों अलावा बहुते सारे खत्रियां ने भी अपने घर बनाए होए सन।
तह चढ़ आयो जोर को काला कीनो तिन को तुरक बेसाला।
उन्हां ते चढ़ के आया बड़े जोर दे नाल ए सूबा शेर अफगन ते मल्लो मल्ली उन्हां सारयां नूं तुरक बना दिता।
बीस तीस कोसन मैं जोए एक दिन सकल इकट्ठे होए।
कवि संतोख सिंह जी लिखते ने कि 20-30 कोआं दी दूरी दे उत्ते सारयां नूं उस सूबे ने मुसलमान बना दिता एक दिन इस तरह होया।
करे उतारन सर्ब जनेऊ तोल सवा मन होयो तेऊ।
कवि संतोख सिंह जी लिखते ने कि सारयां नूं इसे तरीके दे नाल ਉਹ ਤੁਰਕ ਬਣਾਉਂਦਾ ਗਿਆ। ਇਸ ਤਰ੍ਹਾਂ ਦੀ ਵਾਰਤਾ ਇਤਿਹਾਸਾਂ ਦੇ ਵਿੱਚ ਬਹੁਤ ਆਉਂਦੀ ਹੈ। ਇੱਕ ਦਿਨ ਦੇ ਵਿੱਚ ਇੰਨੇ ਜ਼ਿਆਦਾ ਜਨੇਊ ਉਤਾਰੇ ਜਾਂਦੇ ਸਨ ਜਿਨ੍ਹਾਂ ਦਾ ਭਾਰ ਸਵਾ ਮਣ ਹੋ ਜਾਂਦਾ ਸੀ। ਜਿਹੜੇ ਧਾਗੇ ਹਿੰਦੂ ਆਪਣੇ ਗਲ ਦੇ ਵਿੱਚ ਧਾਰਨ ਕਰਦੇ ਨੇ ਜਿਹਨੂੰ ਤਗ ਵੀ ਆਖਿਆ ਜਾਂਦਾ ਜਿਹਨੂੰ ਜਨੇਊ ਵੀ ਆਖਿਆ ਜਾਂਦਾ ਉਹ ਬਹੁਤ ਹੌਲਾ ਹੁੰਦਾ ਹੈ ਧਾਗਾ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਉਹਨਾਂ ਦਾ ਸਾਰਿਆਂ ਦਾ ਤੋਲ ਕੀਤਾ ਗਿਆ ਇੱਕ ਦਿਨ ਦੇ ਵਿੱਚ ਜਿੰਨੇ ਉਤਾਰੇ ਨੇ ਤੇ ਸਵਾ ਮਣ ਦੇ ਕਰੀਬ ਹੋ ਗਿਆ, ਭਾਵ ਕਿ ਇੰਨੇ ਜ਼ਿਆਦਾ ਆਦਮੀਆਂ ਨੂੰ ਉਸ ਵੇਲੇ ਤੁਰਕ ਬਣਾਇਆ ਗਿਆ।
ਪੁਰ ਕਸ਼ਮੀਰ ਤੀਰ ਗਿਰ ਜੋਏ, ਕਿਤਕ ਦਿਵਸ ਮੈਂ ਤੁਰਕ ਸੋ ਹੋਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਲਾਗੇ ਲਾਗੇ ਕਸ਼ਮੀਰ ਦੇ ਪਹਾੜ ਸਨ ਉਹਨਾਂ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਸਾਰੇ ਦੇ ਸਾਰਿਆਂ ਨੂੰ ਥੋੜੇ ਦਿਨਾਂ ਦੇ ਵਿੱਚ ਹੀ ਤੁਰਕ ਬਣਾ ਦਿੱਤਾ ਗਿਆ।
ਹਿਮ ਅੜ ਹਿੰਦਣ ਕੀ ਜਬ ਟੂਟੀ, ਸੰਸੇ ਮਾਣ ਭਏ ਤ੍ਰਿਤ ਛੁੱਟੀ।
ਜਦੋਂ ਇਸ ਤਰੀਕੇ ਦੇ ਨਾਲ ਹਿੰਦੂਆਂ ਦੀ ਅੜ ਟੁੱਟੀ ਉਸ ਵੇਲੇ ਮਨ ਬੜੇ ਡਰੇ।
ਬਹੁਰ ਬਿਪਰ ਪੁਰ ਕੇ ਸਮੁਦਾਏ, ਸਗਰੇ ਅਫਗਨ ਸ਼ੇਰ ਬੁਲਾਏ।
ਫਿਰ ਕਸ਼ਮੀਰ ਦੇ ਸਾਰੇ ਪੰਡਤਾਂ ਨੂੰ ਦੁਬਾਰਾ ਸ਼ੇਰ ਅਫਗਨ ਸੂਬੇ ਨੇ ਬੁਲਾਇਆ।
ਕਹੇ ਉਹ ਜੋਰ ਕਰ ਕਲਮਾ ਪਠੋ, ਸਰੇ ਨ ਕਹਾ ਸ਼ਰਾ ਤੇ ਨਠੋ।
ਭਾਵ ਕੇ ਸੰਦੇਸ਼ਾ ਭੇਜਿਆ ਹੈ ਸਾਰਿਆਂ ਪੰਡਤਾਂ ਨੂੰ ਕਿ ਮੇਰੀ ਕਚਹਿਰੀ ਦੇ ਵਿੱਚ ਪੇਸ਼ ਹੋਵੋ, ਆਪਣੇ ਮਨ ਦੇ ਵਿੱਚ ਸੂਬੇ ਨੇ ਇਸ ਤਰ੍ਹਾਂ ਦਾ ਮਤਾ ਪਕਾਇਆ ਹੈ ਕਿ ਜ਼ੋਰ ਦੇ ਕੇ ਮੈਂ ਸਾਰਿਆਂ ਨੂੰ ਹੁਕਮ ਕਰਾਂਗਾ ਕਿ ਕਲਮਾ ਨੂੰ ਪੜ ਲੈਣ, ਕਿਉਂਕਿ ਕਲਮਾ ਨੂੰ ਪੜਨ ਤੋਂ ਬਗੈਰ ਕਿਸੇ ਵੀ ਤਰੀਕੇ ਦੇ ਨਾਲ ਕੰਮ ਸੌਰ ਨਹੀਂ ਸਕਦਾ, ਭਾਵ ਕਿ ਸ਼ਰ੍ਹਾ ਤੋਂ ਦੂਰ ਇਹ ਰਹਿ ਨਹੀਂ ਸਕਣਗੇ।
ਸੁਣ ਕੇ ਸਭ ਹਿੰਦਣ ਕੋ ਚਿੰਤਾ, ਪਏ ਕਤਰ ਕਹਿ ਬਿਰ ਤੰਤਾ।
ਜਦੋਂ ਸੂਬੇ ਦਾ ਸੰਦੇਸ਼ਾ ਸਾਰਿਆਂ ਨੂੰ ਪਹੁੰਚਿਆ ਤੇ ਸਾਰਿਆਂ ਦੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਚਿੰਤਾ ਵਧੀ ਹੈ, ਉਸ ਵੇਲੇ ਸਾਰੇ ਦੇ ਸਾਰੇ ਇੱਕ ਜਗ੍ਹਾ ਦੇ ਉੱਤੇ ਇਕੱਤਰ ਹੋਏ।
ਅਪਰ ਉਪਾਏ ਨ ਕੋ ਬਣ ਆਵੇ, ਜਗਤ ਰਾਜੀ ਨ ਥਾਉ ਨਾ ਪਾਵੇ।
ਸਾਰੇ ਮਿਲ ਕੇ ਇੱਕ ਜਗ੍ਹਾ ਦੇ ਉੱਤੇ ਵਿਚਾਰਾਂ ਕਰਨ ਲੱਗੇ ਨੇ ਕਿ ਸਾਡੇ ਤੋਂ ਹੋਰ ਤੇ ਕੋਈ ਉਪਾਅ ਬਣ ਨਹੀਂ ਸਕਦਾ, ਕਿਉਂਕਿ ਜਗਤ ਰਾਜ ਇਨ ਥਾਉ ਨਾ ਪਾਵੇ। ਭਾਵ ਕੇ ਸਾਰੇ ਜਗਤ ਦੇ ਵਿੱਚ ਇਨ੍ਹਾਂ ਤੁਰਕਾਂ ਦਾ ਰਾਜ ਹੈ, ਲੁਕਣ ਨੂੰ ਹੋਰ ਕਿਤੇ ਵੀ ਕੋਈ ਥਾਂ ਸਾਨੂੰ ਮਿਲ ਨਹੀਂ ਸਕਦਾ।
ਮਿਲੋ ਚਲੋ ਅਮਰੇਸ਼ਰ ਥਾਨ, ਦੇਹ ਤਰਨਾ ਤਜ ਖਾਣ ਰੋ ਪਾਣ।
ਸਾਰਿਆਂ ਨੇ ਸਲਾਹ ਕੀਤੀ ਹੈ ਕਿ ਸਾਨੂੰ ਜਾਣਾ ਚਾਹੀਦਾ ਹੈ ਜੋ ਅਮਰੇਸ਼ਰ ਦਾ ਥਾਨ ਹੈ। ਕਹਿੰਦੇ ਨੇ ਕਿ ਸਾਨੂੰ ਅਮਰਨਾਥ ਪੁਰੀ ਦੇ ਵਿੱਚ ਜਾਣਾ ਚਾਹੀਦਾ ਤੇ ਉੱਥੇ ਬਹਿ ਜਾਣਾ ਚਾਹੀਦਾ, ਖਾਣਾ ਪੀਣਾ ਛੱਡ ਕੇ ਧਰਨਾ ਮਾਰ ਕੇ।
ਤਹ ਮਰ ਰਹੋ ਕੇ ਰੁਦਰ ਰਿਜਾਵੋ, ਰਾਖੇ ਧਰਮ ਹਿੰਦ ਬਰ ਪਾਵੋ।
ਸਾਰੇ ਦੇ ਸਾਰਿਆਂ ਨੇ ਸਲਾਹ ਕੀਤੀ ਹੈ ਕਿ ਉਸ ਜਗ੍ਹਾ ਦੇ ਉੱਤੇ ਜਾ ਕੇ ਬਹਿ ਜਾਈਏ, ਖਾਣਾ ਤੇ ਪੀਣਾ ਛੱਡ ਦਈਏ, ਜਾਂ ਤੇ ਰੁਦਰ ਨੂੰ ਭਾਵ ਕੇ ਭਗਵਾਨ ਸ਼ਿਵ ਜੀ ਨੂੰ ਰਿਝਾ ਲਵਾਂਗੇ, ਖੁਸ਼ ਕਰ ਲਵਾਂਗੇ, ਤੇ ਜਾਂ ਫਿਰ ਮਰ ਜਾਵਾਂਗੇ। ਜੇਕਰ ਭਗਵਾਨ ਸ਼ਿਵ ਜੀ ਖੁਸ਼ ਹੋ ਗਏ ਤੇ ਫਿਰ ਉਹ ਹਿੰਦੂ ਧਰਮ ਦੀ ਰੱਖਿਆ ਦਾ ਵਰਦਾਨ ਦੇਣਗੇ।
ਤੁਰਕ ਸੰਗ ਕੀ ਜੈ ਤਕਰਾਰ, ਇੱਕ ਦੋ ਮਾਸਣ ਕੋ ਤ੍ਰਿਤ ਤਾਰ।
ਸਾਰਿਆਂ ਨੇ ਸਲਾਹ ਕੀਤੀ ਹੈ ਕਿ ਜਿਹੜਾ ਤੁਰਕ ਅਫਗਨ ਸ਼ੇਰ ਹੈ ਇੱਥੋਂ ਦਾ ਕਸ਼ਮੀਰ ਦਾ ਸੂਬਾ, ਉਹਦੇ ਨਾਲ ਇੱਕ ਇਕਰਾਰ ਕਰ ਲਈਏ, ਉਹਦੇ ਤੋਂ ਥੋੜੀ ਮੋਹਲਤ ਮੰਗ ਲਈਏ ਕਿ 2-3 ਮਹੀਨੇ ਉਹ ਰੁਕ ਜਾਵੇ।
ਅਸ ਮਸਲਤ ਕਰ ਪਹੁੰਚੇ ਜਾਏ, ਜਹ ਸੂਬਾ ਯਾਰ ਨਰ ਸਮੁਦਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਪੰਡਤਾਂ ਨੇ ਮਿਲ ਕੇ ਇਸ ਤਰੀਕੇ ਦੇ ਨਾਲ ਸਲਾਹ ਕੀਤੀ ਹੈ ਤੇ ਫਿਰ ਸੂਬੇ ਦੀ ਕਚਹਿਰੀ ਦੇ ਵਿੱਚ ਪਹੁੰਚ ਗਏ, ਜਿੱਥੇ ਸੂਬਾ ਵੀ ਬੈਠਾ ਸੀ, ਹੋਰ ਵੀ ਬਹੁਤ ਸਾਰੇ ਤੁਰਕ ਸਨ।
ਹੱਥ ਜੋਰ ਸਭ ਹੁਣ ਉਚਾਰਾ, ਖਟਮਾ ਸਣ ਬੰਦੋ ਤੱਕ ਰਾਰਾ।
ਸਾਰਿਆਂ ਪੰਡਤਾਂ ਨੇ ਹੱਥ ਜੋੜ ਕੇ ਅਫਗਨ ਸ਼ੇਰ ਸੂਬੇ ਦੇ ਅੱਗੇ ਅਰਜ ਕੀਤੀ ਹੈ ਕਿ ਸੂਬਾ ਸਾਹਿਬ ਸਾਨੂੰ 6 ਮਹੀਨਿਆਂ ਦੀ ਘੱਟੋ ਘੱਟ ਮੋਹਲਤ ਦਿਓ।
ਜਤਨ ਜਿਤ ਕਹਾਂ ਮਤੇ ਹੋਏ ਜਾਏ, ਸੋ ਕਰ ਲੇ ਜੇ ਧਰਮ ਰਹਾਏ।
ਕਹਿੰਦੇ ਨੇ ਕਿ ਅਸੀਂ ਆਪਣੇ ਬਚਾਅ ਦਾ ਕੁਝ ਯਤਨ ਕਰਨਾ ਚਾਹੁੰਦੇ ਹਾਂ, ਜੇ ਸਾਡੇ ਤੋਂ ਕੋਈ ਯਤਨ ਬਣ ਸਕਿਆ ਤੇ ਕਰਾਂਗੇ ਆਪਣੇ ਧਰਮ ਦੀ ਰੱਖਿਆ ਦੇ ਵਾਸਤੇ। ਜੇਕਰ 6 ਮਹੀਨਿਆਂ ਦੇ ਵਿੱਚ ਅਸੀਂ ਕੋਈ ਉਪਾਅ ਕਰ ਨਾ ਸਕੇ ਤੇ ਫਿਰ ਆਪਣੇ ਆਪ ਹੀ ਤੁਹਾਡੇ ਕਹਿਣ ਦੀ ਲੋੜ ਨਹੀਂ ਪਵੇਗੀ, ਅਸੀਂ ਸਾਰੇ ਦੇ ਸਾਰੇ ਇਸਲਾਮ ਦੇ ਵਿੱਚ ਆ ਜਾਵਾਂਗੇ।
ਨਾਹ ਤਾਮ ਮਾਨੈ ਜਿਮ ਕਹੋ ਜਗਤ ਪਤੀ ਆਜ ਬਲੀ ਤੁਮ ਯਹੋ।
ਸਾਰੇ ਕਹਿੰਦੇ ਨੇ ਕਿ ਜੇਕਰ ਇਨ੍ਹਾਂ 6 ਮਹੀਨਿਆਂ ਦੇ ਵਿੱਚ ਅਸੀਂ ਕੋਈ ਯਤਨ ਨਾ ਕਰ ਸਕੇ ਤੇ ਫਿਰ ਜਿਸ ਤਰ੍ਹਾਂ ਤੂੰ ਆਖੇਗਾ ਅਸੀਂ ਉਸੇ ਤਰ੍ਹਾਂ ਕਰਾਂਗੇ, ਕਿਉਂਕਿ ਤੁਸੀਂ ਅੱਜ ਜਗਤ ਦੇ ਮਾਲਕ ਹੋ, ਬਹੁਤ ਬਲੀ ਹੋ, ਕਿਉਂਕਿ ਤੁਹਾਡਾ ਹਰ ਇੱਕ ਜਗ੍ਹਾ ਦੇ ਉੱਤੇ ਰਾਜ।
ਅਫਗਣ ਸ਼ੇਰ ਮਾਣ ਜਬ ਲੀਨੀ ਭਲੇ ਦਿਜਣ ਮਿਲ ਤਿਆਰੀ ਕਿਨੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਨ੍ਹਾਂ ਸਾਰਿਆਂ ਦੀ ਆਖੀ ਹੋਈ ਗੱਲ ਨੂੰ ਉਸ ਸੂਬੇ ਨੇ ਪ੍ਰਵਾਨ ਕਰ ਲਿਆ ਤੇ 6 ਮਹੀਨਿਆਂ ਦੀ ਮੋਹਲਤ ਦੇ ਦਿੱਤੀ ਤੇ ਉਸ ਵੇਲੇ ਫਿਰ ਸਾਰਿਆਂ ਪੰਡਤਾਂ ਨੇ ਮਿਲ ਕੇ ਅਮਰਨਾਥ ਪੁਰੀ ਦੇ ਵਿੱਚ ਜਾਣ ਦੀ ਤਿਆਰੀ ਕੀਤੀ।
ਜੀਵਨ ਤੇ ਮਰ ਬੋਆ ਬਿਆਛੋ ਧਰਮ ਤੇ ਆਗਿਓ ਨਾਹਿਨ ਬਾਂਛੋ।
ਸਾਰੇ ਕਹਿੰਦੇ ਨੇ ਕਿ ਜੀਵਨ ਤੋਂ ਹੁਣ ਇਸ ਵੇਲੇ ਮਰਨਾ ਹੀ ਚੰਗਾ ਹੈ, ਧਰਮ ਤਿਆਗਿਓ ਨਾਹਿਣ ਬਾਂਛੋ, ਆਪਣੇ ਧਰਮ ਨੂੰ ਤੇ ਅਸੀਂ ਤਿਆਗ ਨਹੀਂ ਸਕਦੇ, ਇਸ ਕਰਕੇ ਉੱਥੇ ਜਾਈਏ, ਖਾਣਾ ਪੀਣਾ ਛੱਡ ਕੇ ਰੁਦਰ ਦੀ ਭਾਵ ਕੇ ਸ਼ਿਵ ਜੀ ਦੀ ਆਰਾਧਨਾ ਕਰੀਏ, ਜੇਕਰ ਉਹਨਾਂ ਨੇ ਵਰਦਾਨ ਦਿੱਤਾ ਤੇ ਫਿਰ ਬਚਾਂਗੇ, ਜੇ ਉਹਨਾਂ ਨੇ ਵਰਦਾਨ ਨਾ ਦਿੱਤਾ ਤੇ ਉੱਥੇ ਬੈਠੇ ਹੀ ਮਰ ਜਾਵਾਂਗੇ।
ਹਿਮਹਠ ਘਰ ਪੁਰ ਕੇਤਕ ਕੋਸਾ ਅਮਰਨਾਥ ਗੇ ਧਾਰ ਭਰੋਸਾ।
ਇਸ ਤਰੀਕੇ ਦੇ ਨਾਲ ਬਹੁਤੇ ਹੱਠ ਨੂੰ ਧਾਰਨ ਕਰਕੇ ਕਾਫੀ ਲੰਮੇ ਕੋਹਾਂ ਦੇ ਰਸਤੇ ਨੂੰ ਤੈਅ ਕੀਤਾ ਤੇ ਭਰੋਸੇ ਨੂੰ ਧਾਰਨ ਕਰਕੇ ਅਮਰਨਾਥ ਪੁਰੀ ਦੇ ਵਿੱਚ ਪਹੁੰਚ ਗਏ।
ਤਜ ਕਰ ਖਾਣ ਪਾਣ ਤ੍ਰਿਤ ਤਰਕੈ ਬੈਠੇ ਚੌਂਦਿਸ਼ ਮੱਜਣ ਕਰਕੇ।
ਸਾਰਿਆਂ ਨੇ ਖਾਣੇ ਤੇ ਪੀਣੇ ਨੂੰ ਤਿਆਗ ਦਿੱਤਾ ਹੈ, ਧੀਰਜ ਨੂੰ ਧਾਰਨ ਕੀਤਾ ਹੈ ਤੇ ਇਸ਼ਨਾਨ ਪਾਣੀ ਕਰਕੇ ਆਪਣੇ ਸਰੀਰਾਂ ਨੂੰ ਪਵਿੱਤਰ ਕਰਕੇ ਚਾਰੇ ਪਾਸੇ ਬਹਿ ਗਏ।
ਸ਼ਿਵ ਕੇ ਨਾਮ ਹਜ਼ਾਰੋ ਕਹੈ ਸ਼ੰਭੂ ਚੰਦਰ ਚੂੜ ਮ੍ਰਿੜ ਹੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਿਵ ਜੀ ਭਗਵਾਨ ਦੇ ਹਜ਼ਾਰਾਂ ਹੀ ਨਾਮ ਨੇ, ਬਹੁਤੇ ਸਾਰੇ ਨਾਵਾਂ ਨੂੰ ਯਾਦ ਕਰਕੇ ਫਿਰ ਭਗਵਾਨ ਸ਼ਿਵ ਜੀ ਦੀ ਆਰਾਧਨਾ ਕਰਨ ਲੱਗੇ। ਕਹਿੰਦੇ ਨੇ ਹੇ ਸ਼ੰਭੂ, ਹੇ ਚੰਦਰ ਚੂੜ, ਹੇ ਮ੍ਰਿੜ, ਇਹ ਸਾਰੇ ਦੇ ਸਾਰੇ ਜਿਹੜੇ ਨਾਮ ਨੇ ਇਹ ਭਗਵਾਨ ਸ਼ਿਵ ਜੀ ਦੇ ਵਾਸਤੇ ਹੀ ਵਰਤੇ ਜਾਂਦੇ ਨੇ। ਸ਼ੰਭੂ ਵੀ ਆਖਿਆ ਜਾਂਦਾ, ਚੰਦਰ ਚੂੜ ਵੀ ਆਖਿਆ ਜਾਂਦਾ, ਇਸ ਤੋਂ ਇਲਾਵਾ ਮ੍ਰਿੜ ਵੀ ਪੁਕਾਰਿਆ ਜਾਂਦਾ।
ਨੀਲ ਕੰਠ ਸੂਲੀ ਹਰ ਜਟੀ ਵਰਨ ਸੁਬਿਸਦ ਵਿਭੂਤੀ ਠਟੀ।
ਕਹਿੰਦੇ ਨੇ ਹੇ ਨੀਲ ਕੰਠ, ਹੇ ਸੂਲੀ, ਹੇ ਹਰੀ, ਹੇ ਜਟੀ, ਤੇਰੇ ਸਰੀਰ ਦੇ ਉੱਤੇ ਚਿੱਟੇ ਰੰਗ ਦੀ ਸਵਾ ਮਲੀ ਹੋਈ ਹੈ।
ਅੰਧਕ ਘਾਤਕ ਰੁਦਰ ਤਿਰਲੋਚਨ ਸ਼ੰਕਰ ਸੇਵਕ ਸੋਚ ਵਿਮੋਚਨ।
ਹੇ ਅੰਧਕ ਨੂੰ ਨਾਸ ਕਰਨ ਵਾਲੇ, ਅਸੀਂ ਤੇਰੀ ਆਰਾਧਨਾ ਕਰਦੇ ਹਾਂ। ਹੇ ਰੁਦਰ, ਹੇ ਤਿੰਨਾਂ ਅੱਖਾਂ ਵਾਲੇ, ਹੇ ਸ਼ੰਕਰ, ਸਾਰੀਆਂ ਸੋਚਾਂ ਨੂੰ ਤੁਸੀਂ ਦੂਰ ਕਰਦੇ ਹੋ, ਕਿਉਂਕਿ ਸ਼ਿਵ ਜੀ ਭਗਵਾਨ ਨੂੰ ਤਿਰਲੋਚਨ ਵੀ ਆਖਿਆ ਜਾਂਦਾ ਹੈ, ਕਿਉਂਕਿ ਉਹਨਾਂ ਦੀਆਂ ਆਮ ਤੇ ਭਾਵੇਂ 2 ਅੱਖਾਂ ਨੇ, ਪਰ ਮੰਨਿਆ ਜਾਂਦਾ ਹੈ ਕਿ ਜਦੋਂ ਉਹ ਕ੍ਰੋਧ ਦੇ ਵਿੱਚ ਆਉਂਦੇ ਨੇ ਤੇ ਮੱਥੇ ਦੇ ਵਿੱਚ ਜਿਹੜਾ ਉਹਨਾਂ ਦਾ ਤੀਸਰਾ ਨੇਤਰ ਹੈ ਉਹ ਵੀ ਖੁੱਲ ਜਾਂਦਾ।
ਤਪ ਕੀ ਮੂਰਤ ਬਹੁਤ ਪ੍ਰਤਾਪ ਹੋਤ ਪ੍ਰਸੰਨ ਅਲਪ ਜਪ ਜਾਪੈ।
ਕਹਿੰਦੇ ਨੇ ਹੇ ਭਗਵਾਨ ਜੀ, ਤੁਸੀਂ ਤਪ ਦੀ ਮੂਰਤੀ ਹੋ, ਤੁਹਾਡਾ ਬਹੁਤ ਵੱਡਾ ਉੱਚਾ ਪ੍ਰਤਾਪ ਹੈ, ਭਾਵ ਕੇ ਤੁਸੀਂ ਥੋੜੀ ਬੰਦਗੀ ਦੇ ਉੱਤੇ ਵੀ ਬਹੁਤੇ ਜ਼ਿਆਦਾ ਪ੍ਰਸੰਨ ਹੋ ਜਾਂਦੇ।
ਮਹਾਦੇਵ ਭਾਵ ਪੱਧਰ ਕਰੰਤਾ ਤ੍ਰਿਪਰ ਹਰਿਉ ਤਿਮ ਬਿਗਣ ਹਰੰਤਾ।
ਹੇ ਮਹਾਦੇਵ, ਹੇ ਭਾਵ, ਹੇ ਪੱਧਰ ਕਰੰਤਾ, ਹੇ ਕਿਰਪਾ ਕਰਨ ਵਾਲੇ, ਹੇ ਤ੍ਰਿਪੁਰ ਵੈਰੀ ਨੂੰ ਮਾਰਨ ਵਾਲੇ, ਤੂੰ ਸਾਰਿਆਂ ਵਿਗਣਾਂ ਨੂੰ ਦੂਰ ਕਰਦਾ।
ਜਗਤ ਮਰਿਆਦਾ ਥਾਪਤ ਰਹਿਓ ਕਥਾ ਪੁਰਾਨਣ ਕੀ ਮੈਂ ਲਹਿਓ।
ਸਾਰੇ ਆਰਾਧਨਾ ਕਰਦੇ ਨੇ ਕਿ ਇਹ ਭਗਵਾਨ ਜੀ ਜਗਤ ਦੀ ਮਰਿਆਦਾ ਨੂੰ ਹਮੇਸ਼ਾ ਹੀ ਤੁਸੀਂ ਸਥਾਪਿਤ ਕਰਕੇ ਰੱਖਿਆ ਹੈ, ਪੁਰਾਣਾ ਦੇ ਵਿੱਚ ਇਸ ਤਰੀਕੇ ਦੇ ਨਾਲ ਤੁਹਾਡੀ ਮਹਿਮਾ ਲਿਖੀ ਗਈ।
ਪਾਰਬਤੀ ਪਤ ਪਾਣ ਪਿਨਾਕੂ ਕਰੋ ਚਹੋ ਜਿਮ ਕਹਿ ਇੱਕ ਵਾਕੂ।
ਸਾਰੇ ਕਹਿੰਦੇ ਨੇ ਕਿ ਹੇ ਪਾਰਵਤੀ ਦੇ ਪਤੀ ਪਾਣ ਪਿਨਾਕੂ, ਕਹਿੰਦੇ ਨੇ ਕਿ ਹੇ ਹੱਥ ਦੇ ਵਿੱਚ ਪਿਨਾਕ ਧਨੁਸ਼ ਨੂੰ ਧਾਰਨ ਕਰਨ ਵਾਲੇ, ਤੁਸੀਂ ਜੋ ਚਾਹੋ ਇੱਕ ਵਾਕ ਦੇ ਨਾਲ ਹੀ ਉਹ ਕਰ ਸਕਦੇ।
ਜਬ ਸੁਰ ਗਣ ਕੋਈ ਅਪਦਾ ਆਵੇ ਦੀਨ ਹੋਏ ਤਬ ਸ਼ਰਨ ਸਿਧਾਵੇ।
ਕਹਿੰਦੇ ਨੇ ਕਿ ਜਦੋਂ ਵੀ ਦੇਵਤਿਆਂ ਨੂੰ ਕੋਈ ਔਕੜ ਬਣਦੀ ਹੈ ਤੇ ਦੀਨ ਹੋ ਕੇ ਸਾਰੇ ਦੇ ਸਾਰੇ ਦੇਵਤੇ ਹੇ ਭਗਵਾਨ ਜੀ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਹੀ ਆਉਂਦੇ ਨੇ।
ਆਪਣੇ ਭਗਤ ਜਾਣ ਸਮਦਾਏ ਬਲ ਵਿਸਾਲ ਤੇ ਕਰੈ ਸਹਾਏ।
ਤੁਸੀਂ ਆਪਣੇ ਭਗਤਾਂ ਦੀ ਹਮੇਸ਼ਾ ਹੀ ਰੱਖਿਆ ਕਰਦੇ ਹੋ, ਆਪਣੇ ਵਿਸ਼ਾਲ ਵੱਡੇ ਪ੍ਰਤਾਪ ਤੇ ਬਲ ਦੇ ਨਾਲ ਸਹਾਇਕ ਬਣਦੇ ਹੋ।
ਦੀਨ ਬੰਦ ਦੁਖ ਦਾਰਦ ਹਰਤਾ ਸੈਲ ਕਿਲਾਸ਼ ਬਾਸਿਆ ਚਰਤਾ।
ਹੇ ਦੀਨਾ ਬੰਧੂ, ਹੇ ਸਾਰਿਆਂ ਦੁੱਖਾਂ ਨੂੰ ਦਲਣ ਵਾਲੇ ਤੇ ਸਾਰਿਆਂ ਦੁੱਖਾਂ ਨੂੰ ਦੂਰ ਕਰਨ ਵਾਲੇ, ਤੁਹਾਡਾ ਕੈਲਾਸ਼ ਪਰਬਤ ਦੇ ਉੱਤੇ ਵਾਸਾ ਹੈ, ਹੇ ਵੱਡੇ ਕੌਤਕ ਕਰਨ ਵਾਲੇ।
ਪ੍ਰਭ ਪਸ਼ਪਤੀ ਈਸ਼ਵਰ ਭਗਵਾਨ ਭੁਗਤੈ ਜਗਨਿਤ ਤੇਰੋ ਦਾਨ।
ਕਹਿੰਦੇ ਨੇ ਹੇ ਪ੍ਰਭੂ, ਹੇ ਪਸ਼ੂਪਤੀ, ਹੇ ਈਸ਼ਵਰ, ਹੇ ਭਗਵਾਨ, ਸਾਰੀ ਦੁਨੀਆਂ ਦੇ ਲੋਕ ਜਿੰਨੇ ਵੀ ਨੇ ਉਹ ਤੁਹਾਡੇ ਹੀ ਦਿੱਤੇ ਹੋਏ ਦਾਨ ਨੂੰ ਭੋਗਦੇ ਨੇ।
ਅਬ ਆਇਓ ਭੀਖਣ ਕਲਿਕਾਲ ਪਇਓ ਜਮਨ ਕੋ ਤੇਜ ਵਿਸਾਲ।
ਸਾਰੇ ਬੇਨਤੀ ਕਰਦੇ ਨੇ ਕਿ ਇਸ ਵੇਲੇ ਬਹੁਤ ਹੀ ਜ਼ਿਆਦਾ ਜਿਹੜਾ ਭਿਆਨਕ ਸਮਾਂ ਹੈ ਕਲਯੁਗ ਦਾ ਉਹ ਆ ਗਿਆ ਹੈ। ਇਸ ਵੇਲੇ ਜਿਹੜਾ ਤੁਰਖ ਬਾਦਸ਼ਾਹ ਹੈ ਉਹਦਾ ਬਹੁਤ ਹੀ ਜ਼ਿਆਦਾ ਤੇਜ ਪਸਰਿਆ ਹੋਇਆ।
ਹਿੰਦ ਧਰਮ ਕੋ ਨਾਸ਼ ਕਰੰਤਾ ਚਹਿਤ ਮਰਿਆਦਾ ਸਗਰੀ ਹੰਤਾ।
ਹੇ ਭਗਵਾਨ ਜੀ, ਬਾਦਸ਼ਾਹ ਹਿੰਦੂ ਧਰਮ ਨੂੰ ਖਤਮ ਕਰਨਾ ਚਾਹੁੰਦਾ ਹੈ, ਜਿੰਨੀ ਵੀ ਹਿੰਦੂਆਂ ਦੀ ਮਰਿਆਦਾ ਹੈ ਉਸ ਸਾਰੀ ਮਰਿਆਦਾ ਨੂੰ ਤੋੜਨਾ ਚਾਹੁੰਦਾ।
ਦਿਜ ਗਣ ਆਣ ਪਰੇ ਸ਼ਰਨਾਈ ਤੁਮ ਬਿਨ ਕੋਈ ਅਬ ਹੋਏ ਸਹਾਈ।
ਕਹਿੰਦੇ ਕਿ ਅਸੀਂ ਸਾਰੇ ਦੇ ਸਾਰੇ ਪੰਡਿਤ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਪਹੁੰਚੇ ਹਾਂ, ਕਿਉਂਕਿ ਤੁਹਾਡੇ ਤੋਂ ਬਗੈਰ ਹੋਰ ਸਾਡਾ ਕੋਈ ਆਸਰਾ ਨਹੀਂ, ਕੋਈ ਸਹਾਇਕ ਨਹੀਂ।
ਰਾਜ ਤੁਰਕ ਕੋ ਮਹਿਦ ਪ੍ਰਕਾਸ਼ਾ ਰਾਵਣ ਜਿਮ ਨਹੀਂ ਚਾਹੋ ਜਿਨਾਸਾ।
ਕਹਿੰਦੇ ਨੇ ਹੇ ਭਗਵਾਨ, ਜਿਹੜਾ ਤੁਰਕਾਂ ਦਾ ਰਾਜ ਹੈ ਉਹਦਾ ਬਹੁਤ ਹੀ ਜ਼ਿਆਦਾ ਹਰ ਇੱਕ ਪਾਸੇ ਪ੍ਰਕਾਸ਼ ਹੋਇਆ ਹੋਇਆ।
ਰਾਵਣ ਜਿਮ ਨਹੀਂ ਚਾਹੋ ਜੇ ਨਾਸਾ, ਭਾਵ ਕਿ ਰਾਵਣ ਵਾਂਗੂ ਜੇ ਤੁਸੀਂ ਤੁਰਕਾਂ ਦਾ ਨਾਸ਼ ਕਰਨਾ ਨਹੀਂ ਚਾਹੁੰਦੇ ਤਾਂ। ਤਉ ਧਰਮ ਹਿੰਦਣ ਕੋ ਪਾਰੀ ਬਣ ਸਹਾਏ ਅਬ ਲੇ ਹੋ ਬਾਰੀ।
ਹਿੰਦੂ ਧਰਮ ਬਹੁਤ ਹੀ ਜ਼ਿਆਦਾ ਭਾਰੀ ਹੈ, ਕਿਰਪਾ ਕਰਕੇ ਇਸ ਦੀ ਤੁਸੀਂ ਸਹਾਇਤਾ ਕਰਕੇ ਇਸ ਨੂੰ ਬਚਾ ਲਓ।
ਨਤ ਸਭ ਏਕ ਮਈ ਹੋਏ ਜਾਵੇ ਸੁਰਗਣ ਕੀ ਪੂਜਾ ਬਿਨ ਸਾਵੇ।
ਹੇ ਭਗਵਾਨ ਜੀ, ਜੇਕਰ ਇਸ ਵੇਲੇ ਤੁਸੀਂ ਕੋਈ ਰੱਖਿਆ ਨਾ ਕੀਤੀ ਤੇ ਸਾਰੇ ਦੇ ਸਾਰੇ ਹਿੰਦੂ ਖਤਮ ਹੋ ਜਾਣਗੇ, ਇੱਕੋ ਹੀ ਧਰਮ ਰਹਿ ਜਾਵੇਗਾ ਇਸਲਾਮ, ਸਾਰੇ ਜਿੰਨੇ ਵੀ ਦੇਵਤੇ ਨੇ ਉਹਨਾਂ ਦੀ ਪੂਜਾ ਵੀ ਬੰਦ ਹੋ ਜਾਏਗੀ।
ਵਿਪਰ ਦੀਨ ਬਣ ਪਹੁੰਚੇ ਸ਼ਰਨੀ ਕਰਨਾ ਕਰੋ ਧਰਮ ਰਹਿ ਤਰਣੀ।
ਸਾਰੇ ਦੇ ਸਾਰੇ ਅਸੀਂ ਪੰਡਿਤ ਤੁਹਾਡੇ ਚਰਨਾਂ ਦੇ ਵਿੱਚ ਪਹੁੰਚੇ ਹੋਏ ਹਾਂ, ਕਿਰਪਾ ਕਰਕੇ ਧਰਮ ਦੀ ਰੱਖਿਆ ਕਰੋ ਤਾਂ ਕਿ ਧਰਮ ਸਾਰੇ ਦਾ ਸਾਰਾ ਹਿੰਦੂ ਧਰਤੀ ਦੇ ਉੱਤੋਂ ਖਤਮ ਨਾ ਹੋ ਜਾਵੇ।
ਇਤੇ ਆਦਿਕ ਦਿਜ ਨਾਮ ਰਟੰਤੇ ਧੂਪ ਦੀਪ ਬਹੁ ਬਲੀ ਚੜੰਤੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਬਹੁਤੇ ਸਾਰੇ ਭਗਵਾਨ ਸ਼ਿਵ ਜੀ ਦੇ ਨਾਵਾਂ ਨੂੰ ਲੈ ਕੇ ਫਿਰ ਇਸ ਤਰੀਕੇ ਦੀਆਂ ਬੇਨਤੀਆਂ ਸਾਰਿਆਂ ਪੰਡਤਾਂ ਨੇ ਕੀਤੀਆਂ ਨੇ, ਬਹੁਤ ਹੀ ਜ਼ਿਆਦਾ ਧੂਪ ਤੇ ਦੀਵੇ ਜਗਾਏ ਗਏ।
ਪਰੇ ਕਰਨ ਡੰਡੌਤ ਕਨੇਰੀ ਬਹੁ ਬੇਨਤੀ ਬੋਲੇ ਤਿਸ ਬੇਰੀ।
ਭਾਵ ਕੇ ਬੜੀਆਂ ਡੰਡੋਤਾਂ ਕਰਦੇ ਨੇ, ਲੰਮੇ ਪੈ ਪੈ ਕੇ ਨਮਸਕਾਰਾਂ ਕਰਦੇ ਨੇ, ਬੜੀਆਂ ਬੇਨਤੀਆਂ ਇਸੇ ਤਰੀਕੇ ਦੇ ਨਾਲ ਕਾਫੀ ਦਿਨ ਕਰਦੇ ਨੇ।
ਖਾਣ ਪਾਣ ਬਿਨ ਨਿਸ ਦਿਨ ਰੋਵੇ, ਬੈਠੇ ਇੱਕ ਆਸਣ ਨਹੀਂ ਸੋਵੇ।
ਕੋਈ ਵੀ ਕੁਝ ਖਾਂਦਾ ਨਹੀਂ ਹੈ, ਕੋਈ ਵੀ ਕੁਝ ਪੀਂਦਾ ਨਹੀਂ ਹੈ, ਰਾਤ ਦੇ ਦਿਨ ਇਸੇ ਤਰ੍ਹਾਂ ਬੇਨਤੀਆਂ ਕਰਕੇ ਰੋਂਦੇ ਰਹਿੰਦੇ ਨੇ। ਇੱਕੋ ਆਸਣ ਦੇ ਉੱਤੇ ਕਈ ਬੈਠੇ ਰਹਿੰਦੇ ਨੇ, ਸੌਂਦੇ ਤੱਕ ਨੇ।
ਕਣਕ ਅਰਕ ਬਿਲ ਦਲ ਅਰ ਪੰਤੇ, ਪੋਲਾ ਨਾਥ ਧਿਆਨ ਚਿਤ ਵੰਤੇ।
ਭਾਵ ਕੇ ਤਤੂਰਾ ਅੱਕ ਤੇ ਬਿਲ ਦੇ ਪੱਤੇ ਅਰਪਣ ਕਰਦੇ ਨੇ।
ਭੋਲਾ ਨਾਥ ਧਿਆਨ ਚਿਤਵੰਤੇ, ਭਗਵਾਨ ਸ਼ਿਵ ਜੀ ਨੂੰ ਭੋਲੇ ਨਾਥ ਵੀ ਆਖਿਆ ਜਾਂਦਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭੋਲੇ ਨਾਥ ਦੇ ਧਿਆਨ ਨੂੰ ਧਾਰਨ ਕਰਦੇ ਨੇ।
ਅਸ਼ਟ ਦਿਵਸ ਜਬ ਭਏ ਬਤੀਤ, ਛੋਦਾ ਪਿਪਾਸਾ ਨਿੰਦਰਾ ਜੀਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ 8 ਦਿਨ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਿਆ। ਭੁੱਖ ਨੂੰ ਤੇ ਪਿਆਸ ਨੂੰ ਤੇ ਨੀਂਦ ਨੂੰ ਜਿੱਤ ਰੱਖਿਆ ਇਨ੍ਹਾਂ ਪੰਡਤਾਂ ਨੇ।
ਮੰਡਿਓ ਮਰਨ ਜੀਵਨ ਤਾਜੇ ਆਸਾ, ਨਹੀਂ ਨਿਜ ਕਰ ਹੈ ਧਰਮ ਬਿਨਾਸ਼ਾ।
ਇਨ੍ਹਾਂ ਨੇ ਪੂਰੀ ਸੋਚ ਸੋਚੀ ਹੋਈ ਹੈ ਕਿ ਜੇਕਰ ਭਗਵਾਨ ਨੇ ਕੋਈ ਵਰਦਾਨ ਨਾ ਦਿੱਤਾ, ਇਸੇ ਜਗ੍ਹਾ ਦੇ ਉੱਤੇ ਮਰ ਜਾਵਾਂਗੇ। ਨਹੀਂ ਨਿਜ ਕਰ ਹੈ ਧਰਮ ਵਿਨਾਸ਼ਾ, ਮਨ ਦੇ ਵਿੱਚ ਪੱਕਾ ਨਿਸ਼ਚਾ ਇਸ ਤਰ੍ਹਾਂ ਦਾ ਹੈ ਕਿ ਆਪਣੇ ਧਰਮ ਨੂੰ ਅਸੀਂ ਨਾਸ ਨਹੀਂ ਕਰਾਂਗੇ।
ਵਿਆਕਲ ਹੋਏ ਕਿਤਕ ਗਿਰ ਰਹੇ, ਬਿਨਾ ਆਹਾਰ ਕਹਾਂ ਬਲ ਲਹੇ।
ਕਵੀ ਜੀ ਲਿਖਦੇ ਨੇ ਕਿ ਬਗੈਰ ਖਾਣ ਪੀਣ ਤੋਂ ਕਿੰਨੀ ਕਿਸੇ ਦੇ ਸਰੀਰ ਦੇ ਵਿੱਚ ਤਾਕਤ ਰਹਿ ਸਕਦੀ ਸੀ, ਇਸ ਕਰਕੇ ਵਿਆਕਲ ਹੋ ਕੇ ਕਈ ਤੇ ਉੱਥੇ ਹੀ ਡਿੱਗ ਗਏ।
ਕਿਤਕ ਅਦਕ ਹੱਠ ਧਾਰੀ ਬਿਪਰ, ਸੰਕਟ ਸਹਿ ਸਦੀਰ ਅਛਪਰ।
ਕਾਫੀ ਡਿੱਗ ਪਏ ਤੇ ਕਈਆਂ ਨੇ ਬਹੁਤੇ ਹੀ ਜ਼ਿਆਦਾ ਹੱਠ ਨੂੰ ਧਾਰਨ ਕਰਕੇ ਰੱਖਿਆ, ਸਾਰਿਆਂ ਸੰਕਟਾਂ ਨੂੰ ਆਪਣੇ ਸਰੀਰ ਦੇ ਉੱਤੇ ਸਹਿਆ।
ਮਹਾਦੇਵ ਤਵ ਅੰਤਰ ਜਾਮੀ, ਜਾਣਿਓ ਕਸ਼ਟ ਬੜੋ ਤਿਨ ਸਵਾਮੀ।
8 ਦਿਨ ਇਸੇ ਤਰੀਕੇ ਦੇ ਨਾਲ ਬੈਠੇ ਰਹੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੋ ਮਹਾਦੇਵ ਹੈ, ਭਾਵ ਕੇ ਜੋ ਸ਼ਿਵ ਜੀ ਭਗਵਾਨ ਹੈ, ਉਹ ਅੰਤਰਜਾਮੀ ਹੈ। ਉਹਨੇ ਪੰਡਤਾਂ ਦੀ ਬੇਨਤੀ ਨੂੰ ਸੁਣ ਲਿਆ ਕਿ ਵੱਡੇ ਕਸ਼ਟਾਂ ਨੂੰ ਇਹ ਸਾਰੇ ਦੇ ਸਾਰੇ ਸਹਿ ਰਹੇ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਪ੍ਰਾਣ ਅੰਤ ਲੋ ਦਿਜ ਪਏ, ਜਾਣੇ ਹਿਰਦੈ ਤ੍ਰਿਣੈਨ, ਕਿਰਪਾ ਤਾਰ ਪੱਤਰੀ ਵਿਖੇ, ਲਿਖੇ ਉਪਾਏ ਕੇ ਬੈਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪੰਡਤਾਂ ਦੀ ਮੌਤ ਦਾ ਸਮਾਂ ਲਾਗੇ ਆ ਗਿਆ, ਪਤਾ ਲੱਗਿਆ ਕਿ ਹੁਣੇ ਮਰ ਜਾਣਗੇ, ਭੁੱਖ ਤੇ ਪਿਆਸ ਨੂੰ ਹੋਰ ਜ਼ਿਆਦਾ ਸਹਿਣ ਕਰ ਨਹੀਂ ਸਕਦੇ, ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੋ ਤਿੰਨਾਂ ਅੱਖਾਂ ਵਾਲਾ ਹੈ, ਭਾਵ ਕੇ ਭਗਵਾਨ ਸ਼ਿਵ ਜੀ, ਉਸ ਨੇ ਕਿਰਪਾ ਨੂੰ ਧਾਰਨ ਕੀਤਾ। ਇੱਕ ਚਿੱਠੀ ਦੇ ਵਿੱਚ ਉਹਨੇ ਕੁਝ ਵਚਨ ਲਿਖੇ।
ਸ੍ਰੀ ਨਾਨਕ ਜਗ ਗੁਰੂ ਵਿਸਾਲਾ, ਅਪਰਮੇ ਸਮਰਥ ਕਲੀ ਕਾਲਾ।
ਇੱਕ ਕਾਗਜ਼ ਦੇ ਉੱਤੇ ਇਸ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਨੇ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਜਗ ਦੇ ਵੱਡੇ ਗੁਰੂ ਹੋਏ ਨੇ, ਅਪਰਮੇ ਸਮਰਥ ਸਭ ਕਾਲਾ, ਹਰ ਇੱਕ ਤਰੀਕੇ ਦੇ ਨਾਲ ਪ੍ਰਮਾਣਿਕ ਸਨ, ਇਸ ਕਲਯੁਗ ਦੇ ਸਮੇਂ ਦੇ ਵਿੱਚ ਸਮਰੱਥ ਸਨ।
ਤਿੰਨ ਗਾਦੀ ਪਰ ਬੈਠਿਓ ਜੋਏ, ਕਾਜ ਤੁਮਾਰੇ ਸਾਰੇ ਸੋਏ।
ਉਹਨਾਂ ਦੀ ਗੱਦੀ ਦੇ ਉੱਤੇ, ਭਾਵ ਕੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੀ ਗੁਰਿਆਈ ਦੇ ਉੱਤੇ, ਇਸ ਵੇਲੇ ਜਿਹੜਾ ਬੈਠਾ ਹੋਇਆ, ਉਹੀ ਤੁਹਾਡੇ ਸਾਰਿਆਂ ਕੰਮਾਂ ਨੂੰ ਸਵਾਰੇਗਾ।
ਇਹੀ ਪੱਤਰਕਾ ਲੈ ਤੁਮ ਜਾਵੋ, ਬ੍ਰਿਥਾ ਆਪਣੀ ਸਕਲ ਸੁਣਾਵੋ।
ਉਸ ਚਿੱਠੀ ਦੇ ਵਿੱਚ ਇਹ ਵੀ ਲਿਖਿਆ ਹੋਇਆ ਕਿ ਇਹ ਜਿਹੜੀ ਪੱਤਰਿਕਾ ਹੈ, ਇਹ ਜਿਹੜੀ ਚਿੱਠੀ ਹੈ, ਤੁਸੀਂ ਉਹਨਾਂ ਦੇ ਕੋਲ ਲੈ ਕੇ ਜਾਵੋ ਤੇ ਆਪਣੀ ਸਾਰੀ ਬਿਰਥਾ ਨੂੰ ਬਿਆਨ ਕਰੋ।
ਸੋ ਰਾਖੇਗੇ ਧਰਮ ਤੁਹਾਰਾ, ਤਿੰਨ ਬਿਨ ਅੰਤੇ ਹੋਇ ਨਾ ਉਬਾਰਾ।
ਉਹੀ ਤੁਹਾਡੇ ਧਰਮ ਦੀ ਰੱਖਿਆ ਕਰਨਗੇ, ਉਹਨਾਂ ਤੋਂ ਬਗੈਰ ਹੋਰ ਕਿਸੇ ਵੀ ਤਰੀਕੇ ਦੇ ਨਾਲ ਤੁਹਾਡਾ ਬਚਾਅ ਹੋ ਨਹੀਂ ਸਕਦਾ।
उठो यार जाए कर करो हृदय भरोसा गुर पर तरो।
उठो उठ के भोजन नु छको ते उना दे भरोसे नु अपने मन दे विच धारण करके रखो।
जह दिज बैठे मंडल करके त्रिखत छोदत संकट को तरके।
कवि संतोख सिंह जी लिखते ने कि जिथे सारे दे सारे पंडित घेरा पा के बैठे सन भुखे ते प्यासे ते संकटां नु सहन करके जिथे बैठे सन।
अर्द जाम जामन जब रही बिपर ब्रेंद बिच उतरी तही।
जदों अद्धी रात बतीत होई ते ओ जिहड़ी चिट्ठी सी जिहदे विच भगवान शिव जी ने सारा कुछ बयान कीता सी उन्हां सारयां दे विच उतरी पाव के उत्थे डिग पई।
भई प्रभात सूर्य उजियारा पर उस कागत सबन निहारा।
जदों प्रभात होई जदों सूरज दा चढ़ा होया हर एक पासे जदों रोशनी फैली ते उन्हां सारयां ने अपने लागे एक कागज पिया देखिया।
हाथ उठाए बिलोका खोला अखर शुद्ध पाठ कर बोला।
उस कागज नु चुकिया जेड़ा के बंद सी उस नु फिर खोलिया गया ते फिर शुद्ध अखरां दे नाल उस नु पढ़ना शुरू कीता। एक पंडित ने पढ़िया।
जान अचंभे मिल समदाए पठत सुनत सब है एक थाए।
जदों उस चिट्ठी नु पढ़िया ते सारे दे सारे बड़े चकरत होए अचंभे वाली गल मन्नी पढ़ के सारे दे सारे बड़े हैरान होए।
पाली पांत आशय को जान कौन गुरु अब करो बखान।
चंगे तरीके दे नाल उन्हां ने भगवान शिव जी दे इरादे नु जानिया के भावे प्रगट रूप दे विच उन्हां ने कोई वचन नहीं कीता पर इह जिहड़ा संदेश है इह भगवान शिव जी ने लिख के भेजिया है। इस करके इस संदेश दी सानू पालना करनी चाहीदी है। ते चिट्ठी दे विच लिखिया सी कि गुरु नानक दी जगह दे उत्ते इस वेले जिहड़ा गुरु विराजमान है ओहदे चरणां दी शरण दे विच जाके बेनती करो। कवि जी लिखदे ने कौन गुरु अब करो बखान। एक ने आख्या के दसो इस वेले सतगुरु नानक दी जगह दे उत्ते कौन बैठा होया क्योंकि भगवान ने सिर्फ ए गल लिखी है कि जेड़ा गुरु नानक दी जगह दे उत्ते बैठा होया सतगुरु तेग बहादुर जी दा नाम नहीं सी लिखिया। इस करके पंडित कहिंदा कि दसो इस वेले केड़ा गुरु बैठा होया गुरु नानक दी जगह ते।
तीन मोह एक दिज लख बिरतंत तेग बहादुर गुर भगवंत।
कवि संतोख सिंह जी लिखते ने कि उन्हां पंडितां दे विचों एक जिहड़ा पंडित है वह सारे बिरतांत नूं जानदा सी उस नूं पता सी कि इस वेले सतगुरु नानक दी गुरियाई दे उत्ते तेग बहादुर जी बैठे ने।
सावन सुनावत बाके उचारा मोते सुनो लखो जिम सारा।
ओ पंडित जेड़ा जानदा सी सारयां नूं सुना के कहिंदा कि मैं तुहानूं दसदा हां जिस तरह दी गल नूं मैं जानदा।
श्री हर गोविंद पूरब आए ब्रिदा प्रेम बड़ तरियो बुलाए।
ओ कहिंदा है कि सतगुरु हर गोविंद सच्चे पातशाह जी एक वार इस कश्मीर दे विच आए सन एक ब्रिदा दे प्रेम नूं उन्हां ने धारण कीता सी भाव के माई ने प्रेम नूं धारण करके बुलाया सी ते सतगुरु हर गोविंद सच्चे पातशाह जी कश्मीर आए सन।
दासन को निहाल कर गए पांच पुत्र तिन के बर पए।
कहिंदा है कि दासां नूं निहाल करके सतगुरु हरगोबिंद जी परते सन जिहड़े के सतगुरु नानक दे सच्चे पातशाह जी दी गुरियाई ते बैठे सन। कहिंदा पंज पुत्र तिनके बर पए। मैनूं इह वी पता है कि सतगुरु हरगोबिंद जी दे ग्रह दे विच उन्हां दे पंज पुत्र पैदा होए।
पौत्रा गादी पर बैठाए श्री हरगोबिंद गए समाए।
ओ पंडित कहिंदा है कि मैं इस गल नूं वी जानदा हां कि सतगुरु हरगोबिंद सच्चे पातशाह जी ने अपने पंजे पुत्रां नूं छड के अपने पोतरे नूं गुरियाई दे उत्ते बिठाया ते आप शरीर नूं छड के वैकुंठां दे विच चले गए।
तीन सुत श्री हर कृष्ण पए हैं, बाल बैस गुर पूज थिए हैं।
पाव के सतगुरु हरगोविंद जी ने अपने पोतरे हर राय नू गुरियाई दे उते बिठाया ते सतगुरु हर राय जी दे जिहड़े अगों पुत्र सन श्री हर कृष्ण जी उन्होंने उन्होंने गुरु स्थापित किया जिहड़े के बड़ी छोटी उम्र दे वे सन उन्हां दी बहुत पूजा हुई।
सम्मत द्वैगादी पर रहे तन के अंत तिनो बच कहे।
ਉਹ ਪੰਡਿਤ ਕਹਿੰਦਾ ਹੈ ਕਿ ਕਰੀਬ 2 ਕੁ ਵਰਿਆਂ ਤੱਕ ਸਤਿਗੁਰੂ ਹਰਿਕ੍ਰਿਸ਼ਨ ਜੀ ਗੁਰਿਆਈ ਦੇ ਉੱਤੇ ਬਿਰਾਜਮਾਨ ਰਹੇ ਤੇ ਫਿਰ ਉਹਨਾਂ ਨੇ ਆਪਣੇ ਸਰੀਰ ਨੂੰ ਛੱਡਣ ਤੋਂ ਪਹਿਲਾਂ ਇੱਕ ਬਚਨ ਆਖਿਆ ਸੀ।
ਆਵ ਗੁਰ ਬਾਬਾ ਬਸੈ ਬਕਾਲੇ, ਆਪ ਗਵਣ ਬੈਕੁੰਠ ਬਿਸਾਲੇ।
ਸਾਰਿਆਂ ਪੰਡਿਤਾਂ ਨੂੰ ਸੁਣਾ ਕੇ ਉਹ ਪੰਡਿਤ ਕਹਿੰਦਾ ਹੈ ਕਿ ਆਪਣੇ ਸਰੀਰ ਛੱਡਣ ਤੋਂ ਪਹਿਲਾਂ ਸਤਿਗੁਰੂ ਹਰਿਕ੍ਰਿਸ਼ਨ ਜੀ ਨੇ ਬਚਨ ਕੀਤਾ ਸੀ ਆਪ ਗੁਰ ਬਾਬਾ ਬਸੈ ਬਕਾਲੇ ਕਿ ਹੁਣ ਜਿਹੜਾ ਗੁਰੂ ਹੈ ਉਹ ਬਕਾਲੇ ਦੇ ਵਿੱਚ ਵਸਦਾ ਹੈ। ਇਹਨਾਂ ਬਚਨ ਕਹਿ ਕੇ ਪੰਡਿਤ ਕਹਿੰਦਾ ਕਿ ਸਤਿਗੁਰੂ ਹਰਿਕ੍ਰਿਸ਼ਨ ਜੀ ਨੇ ਆਪਣੇ ਸਰੀਰ ਨੂੰ ਛੱਡ ਦਿੱਤਾ।
ਸ੍ਰੀ ਗੁਰ ਤੇਗ ਬਹਾਦਰ ਚੌਂ ਦਿਸ਼ ਬਿਦਤ ਪਏ ਸਿੱਖ ਲਹਿ।
ਤੇ ਕਹਿੰਦਾ ਹੈ ਕਿ ਇਸ ਵੇਲੇ ਜਿਹੜੇ ਸਤਿਗੁਰੂ ਨਾਨਕ ਦੀ ਗੁਰਿਆਈ ਦੇ ਉੱਤੇ ਬਿਰਾਜਮਾਨ ਨੇ ਉਹਨਾਂ ਦਾ ਨਾਮ ਤੇਗ ਬਹਾਦਰ ਹੈ। ਚਾਰੇ ਪਾਸੇ ਦੀਆਂ ਜਿੰਨੀਆਂ ਵੀ ਸੰਗਤਾਂ ਨੇ ਉਹ ਸਾਰੀਆਂ ਸਤਿਗੁਰੂ ਤੇਗ ਬਹਾਦਰ ਜੀ ਨੂੰ ਮੰਨਦੀਆਂ।
ਤਿੰਨ ਟਿਗ ਚਲੋ ਉਬਾਰ ਧਰਮ, ਤਜ ਕਰ ਲੋਕ ਸ਼ਰਮ ਅਰ ਪਰਮ।
ਸਾਰਿਆਂ ਨੂੰ ਸੁਣਾ ਕੇ ਕਹਿੰਦਾ ਹੈ ਕਿ ਜਿਹੜਾ ਭਗਵਾਨ ਨੇ ਸੰਦੇਸ਼ਾ ਦਿੱਤਾ ਹੈ ਉਹ ਸਤਿਗੁਰੂ ਤੇਗ ਬਹਾਦਰ ਦੀ ਬਾਬਤ ਹੀ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਪਹੁੰਚਣਾ ਚਾਹੀਦਾ ਹੈ। ਉਹੀ ਸਾਡੇ ਧਰਮ ਦੀ ਰੱਖਿਆ ਕਰ ਸਕਦੇ ਨੇ। ਇਸ ਕਰਕੇ ਲੋਕ ਲਾਜ ਨੂੰ ਤੇ ਸ਼ਰਮ ਨੂੰ ਤੇ ਭਰਮਾਂ ਨੂੰ ਛੱਡ ਕੇ ਸਾਨੂੰ ਉੱਥੇ ਜਾਣਾ ਚਾਹੀਦਾ।
ਬੇਦਤ ਜਗਤ ਮੈਂ ਗੁਰਤਾ ਗਾਦੀ, ਸ੍ਰੀ ਨਾਨਕ ਜੀ ਤੇ ਸਭ ਬਾਦੀ।
ਪੰਡਿਤ ਕਹਿੰਦਾ ਹੈ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਦੁਨੀਆਂ ਦੇ ਉੱਤੇ ਗੁਰਗੱਦੀ ਹੈ ਉਹ ਬਹੁਤ ਪ੍ਰਗਟ ਹੈ। ਕਹਿੰਦਾ ਹੈ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਸਾਰੇ ਝਗੜਾਲੂਆਂ ਨੂੰ ਜਿੱਤਿਆ।
ਸਰਬ ਕਲਾ ਸਮਰਥ ਸਭ ਕਾਲਾ, ਚਾਹੇ ਸੋ ਕਰੇ ਪ੍ਰਤਾਪ ਬਿਸਾਲਾ।
ਤੇ ਜਿਹੜਾ ਵੀ ਸਤਿਗੁਰੂ ਨਾਨਕ ਦੀ ਗੁਰਿਆਈ ਦੇ ਉੱਤੇ ਬੈਠਾ ਹੋਇਆ ਉਹ ਸਾਰੀਆਂ ਹੀ ਕਲਾਂ ਦੇ ਵਿੱਚ ਸਮਰੱਥ ਹੈ। ਜੋ ਵੀ ਚਾਹੇ ਉਹ ਕਰ ਸਕਦਾ ਹੈ, ਉਹ ਐਸਾ ਪ੍ਰਤਾਪ ਵਾਲਾ ਹੈ।
ਕੋਸ ਹਜ਼ਾਰੋਂ ਸਿੱਖ ਸਹਾਇਕ, ਸੁਣਤ ਰਹੇ ਨਿਤ ਸਹਿਜ ਸੁਭਾਇਕ।
ਸਹਿਜ ਸੁਭਾਅ ਹੀ ਬਹੁਤੇ ਸਾਰੇ ਲੋਕਾਂ ਤੋਂ ਇਸ ਤਰ੍ਹਾਂ ਦੀ ਗੁਰੂ ਘਰ ਦੀ ਸੋਭਾ ਸੁਣੀ ਹੋਈ ਹੈ ਕਿ ਹਜ਼ਾਰਾਂ ਕੋਹਾਂ ਦੀ ਦੂਰੀ ਦੇ ਉੱਤੇ ਵੀ ਜਾ ਕੇ ਸਤਿਗੁਰੂ ਜੀ ਆਪਣੇ ਸਿੱਖ ਦੀ ਰੱਖਿਆ ਕਰਦੇ ਨੇ।
ਸੁਣ ਦੇ ਜਗਣ ਨਿਸ਼ਚੈ ਮਨ ਆਇਓ, ਸ਼ਿਵ ਕੋ ਲਿਖਿਓ ਸਵਣ ਸ਼ੁਭ ਪਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਪੰਡਤਾਂ ਨੇ ਜਦੋਂ ਉਸ ਦੀ ਗੱਲ ਨੂੰ ਸੁਣਿਆ ਤੇ ਸਾਰਿਆਂ ਦੇ ਮਨ ਨੂੰ ਗੱਲ ਭਾਈ ਚੰਗੀ ਲੱਗੀ। ਸ਼ਿਵ ਕੋ ਲਿਖਿਓ ਸਭਨ ਸ਼ੁਭ ਪਾਇਓ, ਭਾਵ ਕਿ ਸ਼ਿਵ ਜੀ ਭਗਵਾਨ ਦਾ ਜਿਹੜਾ ਸੰਦੇਸ਼ਾ ਸੀ ਉਹਨੂੰ ਸਾਰੇ ਦੇ ਸਾਰੇ ਮੰਨਣਾ ਚਾਹੁੰਦੇ।
ਬਾਰ ਬਾਰ ਤੇ ਬੰਧਨ ਕਰਕੇ ਉੱਠੇ ਵਿਪਰ ਆਏ ਵਿੱਚ ਪੁਰਕੇ।
ਬਾਰ ਬਾਰ ਉਸ ਮੰਦਰ ਦੇ ਵਿੱਚ ਸਾਰਿਆਂ ਨੇ ਨਮਸਕਾਰਾਂ ਕੀਤੀਆਂ ਨੇ ਤੇ ਸਾਰੇ ਦੇ ਸਾਰੇ ਪੰਡਿਤ ਉਥੋਂ ਉੱਠ ਕੇ ਆਪਣੀ ਪੂਰੀ ਭਾਵ ਕੇ ਕਸ਼ਮੀਰ ਦੇ ਵਿੱਚ ਪਹੁੰਚ ਗਏ।
ਪੂਰਬ ਮਦਰ ਦੇਸ਼ ਕੋ ਚਲੀਏ, ਬੂਝ ਖੋਜ ਸਤਿਗੁਰ ਕੋ ਮਿਲੀਏ।
ਸਾਰਿਆਂ ਪੰਡਤਾਂ ਨੇ ਸਲਾਹ ਕੀਤੀ ਹੈ ਕਿ ਸਾਰਿਆਂ ਤੋਂ ਪਹਿਲਾਂ ਸਾਨੂੰ ਪੰਜਾਬ ਦੇ ਇਲਾਕੇ ਦੇ ਵਿੱਚ ਜਾਣਾ ਚਾਹੀਦਾ ਹੈ। ਉਥੋਂ ਖੋਜ ਪੜਤਾਲ ਕਰਕੇ ਸਤਿਗੁਰਾਂ ਦੀ ਫਿਰ ਸਤਿਗੁਰਾਂ ਨੂੰ ਜਾ ਕੇ ਮਿਲਣਾ ਚਾਹੀਦਾ, ਜਿੱਥੇ ਵੀ ਪਤਾ ਲੱਗੇਗਾ ਉਹਨਾਂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਪਹੁੰਚਾਂਗੇ।
ਹਸ ਮਸਲਤ ਕਰ ਮੁਖੀ ਜੋ ਪੁਰ ਕੇ, ਗਵਣੇ ਮਗ ਮਿਲ ਬੇਹਤ ਗੁਰ ਕੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਡਤਾਂ ਨੇ ਇਸ ਤਰ੍ਹਾਂ ਦੀ ਸਲਾਹ ਕੀਤੀ ਹੈ ਤੇ ਫਿਰ ਸਾਰਿਆਂ ਪੰਡਤਾਂ ਦੇ ਵਿੱਚੋਂ ਜਿਹੜੇ ਥੋੜੇ ਮੁਖੀ ਸਨ ਉਹ ਚੱਲੇ ਨੇ ਸਾਰੇ ਦੇ ਸਾਰੇ ਗੁਰੂ ਜੀ ਨੂੰ ਮਿਲਣ ਦੇ ਲਈ।
ਉਲੰਘ ਪਹਾੜ ਪੀਰ ਪੰਜਾਲ ਰਤਨ ਪੰਚਾਲ ਤਿਆਗ ਪਰ ਚਾਲ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਪੀਰ ਪੰਜਾਲ ਨਾਂ ਦੇ ਪਹਾੜ ਨੂੰ ਉਹਨਾਂ ਨੇ ਲੰਘਿਆ ਹੈ, ਇਸ ਤੋਂ ਇਲਾਵਾ ਜਿਹੜਾ ਰਤਨ ਪੰਜਾਲ ਪਹਾੜ ਸੀ ਉਹਨੂੰ ਵੀ ਤਿਆਗਿਆ।
ਬਸੇ ਰਜੌਰੀ ਪੁਰ ਮੇ ਆਏ ਤਜ ਪਿੰਬਰ ਗਮਣੇ ਅਗਵਾਏ।
ਫਿਰ ਇੱਕ ਜਗ੍ਹਾ ਦਾ ਨਾਮ ਹੈ ਰਜੌਰੀਪੁਰ, ਉਸ ਪਿੰਡ ਨੂੰ ਵੀ ਲੰਘਿਆ ਹੈ। ਜੰਮੂ ਦੀ ਰਸਤ ਦੇ ਵਿੱਚ ਇਹ ਜਗ੍ਹਾ ਹੈ। ਤਜ ਪਿੰਬਰ ਗਮਣੇ ਅਗਵਾਏ, ਫਿਰ ਰਿਆਸਤ ਜੰਮੂ ਦੀ ਇੱਕ ਤਹਿਸੀਲ ਦਾ ਨਾਮ ਪਿੰਬਰ ਹੈ, ਉਥੋਂ ਦੀ ਲੰਘਦੇ ਹੋਏ ਅੱਗੇ ਆ ਰਹੇ ਨੇ। ਸੰਪਾਦਕ ਜੀ ਲਿਖਦੇ ਨੇ ਕਿ ਪੁਰਾਣੇ ਸਮੇਂ ਦਾ ਰਸਤਾ ਹੁਣ ਕਵੀ ਜੀ ਬਿਆਨ ਕਰ ਰਹੇ ਨੇ, ਜਦੋਂ ਕਸ਼ਮੀਰ ਤੋਂ ਆਇਆ ਜਾਂਦਾ ਸੀ ਪੰਜਾਬ ਦੇ ਇਲਾਕੇ ਵੱਲ।
ਸਭ ਪਹਾੜੇ ਉਲੰਘੇ ਪੁਣ ਦੇਸ਼ ਗ੍ਰਾਮ ਨਗਰ ਪਿਖ ਤਿਆਗ ਅਸ਼ੇਸ਼।
ਪਹਿਲਾਂ ਸਾਰਿਆਂ ਪਹਾੜਿਆਂ ਨੂੰ ਉਲੰਘਿਆ ਹੈ ਤੇ ਫਿਰ ਬਹੁਤੇ ਸਾਰੇ ਨਗਰਾਂ ਤੇ ਪਿੰਡਾਂ ਨੂੰ ਲੰਘਦੇ ਹੋਏ ਅੱਗੇ ਆਏ।
ਸ੍ਰੀ ਅੰਮ੍ਰਿਤ ਸਰ ਪਹੁੰਚੇ ਆਏ ਤਹ ਤੇ ਸੁਧ ਸਤ ਗੁਰ ਕੀ ਪਾਏ।
ਜਿੰਨੇ ਵੀ ਪੰਡਿਤ ਆਏ ਨੇ ਕਸ਼ਮੀਰ ਦੇ ਵਿੱਚੋਂ, ਉਹ ਸਾਰੇ ਰਸਤੇ ਨੂੰ ਤੈਅ ਕਰਕੇ ਅੰਮ੍ਰਿਤਸਰ ਪਹੁੰਚੇ ਨੇ ਤੇ ਅੰਮ੍ਰਿਤਸਰ ਦੇ ਵਿੱਚ ਆਣ ਕੇ ਉਹਨਾਂ ਨੇ ਸਤਿਗੁਰਾਂ ਦਾ ਪਤਾ ਕੀਤਾ ਤੇ ਪਤਾ ਲੱਗਾ ਕਿ ਸਤਿਗੁਰੂ ਜੀ ਇਸ ਵੇਲੇ ਆਨੰਦਪੁਰ ਦੇ ਵਿੱਚ ਨੇ।
ਤੀਰਥ ਪੂਰਬ ਕੇ ਕਰ ਸਾਰੇ ਅਬ ਆਨੰਦਪੁਰ ਬਸੇ ਉਦਾਰੇ।
ਅੰਮ੍ਰਿਤਸਰ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਸਨ ਉਹਨਾਂ ਨੇ ਸਤਿਗੁਰਾਂ ਦਾ ਪਤਾ ਦਿੱਤਾ ਹੈ ਕਿ ਸਾਰੇ ਪੂਰਬ ਦੇ ਤੀਰਥਾਂ ਦਾ ਰਟਨ ਕਰਕੇ ਇਸ ਵੇਲੇ ਸਤਿਗੁਰੂ ਤੇਗ ਬਹਾਦਰ ਜੀ ਆਨੰਦਪੁਰ ਦੇ ਵਿੱਚ ਰਹਿ ਰਹੇ ਨੇ।
ਚੌ ਦਿਸ਼ ਕੀ ਗਣ ਸੰਗਤ ਆਵੇ ਪਾਏ ਕਾਮਨਾ ਸੀਸ ਨਿਵਾਵੇ।
ਸਿੱਖਾਂ ਨੇ ਦੱਸਿਆ ਕਿ ਚਾਰੇ ਪਾਸਿਆਂ ਦੀ ਬਹੁਤੀ ਸਾਰੀ ਸੰਗਤ ਸਤਿਗੁਰਾਂ ਦੇ ਕੋਲ ਪਹੁੰਚਦੀ ਹੈ, ਆਣ ਕੇ ਸਿਰ ਨਵਾਉਂਦੀ ਹੈ ਤੇ ਮਨੋ ਕਾਮਨਾ ਨੂੰ ਪੂਰਿਆਂ ਕਰਵਾਉਂਦੀ।
ਬੈਠੇ ਸ੍ਰੀ ਨਾਨਕ ਮਸਨੰਦ ਸਤਿਗੁਰ ਤੇਗ ਬਹਾਦਰ ਚੰਦ।
ਸਾਰਿਆਂ ਸਿੱਖਾਂ ਨੇ ਦੱਸਿਆ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਿੰਘਾਸਨ ਦੇ ਉੱਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਬਿਰਾਜਮਾਨ।
ਸਰਬ ਕਲਾ ਸਮਰਥ ਗੁਣ ਖਾਨੀ ਧੀਰਜ ਧਰਮ ਤਾਮ ਬ੍ਰਹਮ ਗਿਆਨੀ।
ਸਿੱਖ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਉਪਮਾ ਕਰਦੇ ਨੇ, ਕਹਿੰਦੇ ਕਿ ਸਾਰੀਆਂ ਹੀ ਕਲਾ ਦੇ ਵਿੱਚ ਸਮਰੱਥ ਨੇ, ਗੁਣਾਂ ਦੀ ਖਾਣ ਨੇ ਸਤਿਗੁਰੂ ਤੇਗ ਬਹਾਦਰ ਜੀ, ਵੱਡੇ ਧੀਰੇ ਧਾਰੀ ਨੇ ਔਰ ਮਾਨੋ ਕੇ ਧਰਮ ਦਾ ਘਰ ਨੇ ਬ੍ਰਹਮ ਗਿਆਨੀ।
ਦਿਜ ਗਣ ਸੁਣ ਜਸ ਵਧਿਓ ਆਨੰਦਾ ਰਾਖੇ ਹਿੰਦਣ ਪੈਜ ਬਿਲੰਦਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਰਿਆਂ ਪੰਡਤਾਂ ਨੇ ਸਤਿਗੁਰੂ ਤੇਗ ਬਹਾਦਰ ਜੀ ਦਾ ਜਸ ਸੁਣਿਆ ਤੇ ਬਹੁਤਾ ਹੀ ਜ਼ਿਆਦਾ ਮਨ ਦੇ ਵਿੱਚ ਆਨੰਦ ਵਧਿਆ। ਮਨ ਦੇ ਵਿੱਚ ਸਾਰੇ ਸੋਚਣ ਲੱਗੇ ਨੇ ਕਿ ਜ਼ਰੂਰ ਹੀ ਹਿੰਦੂ ਧਰਮ ਦੀ ਰੱਖਿਆ ਉਹ ਕਰਨਗੇ।
ਚਲੇ ਪੰਥ ਸਭ ਆਨੰਦਪੁਰ ਕੋ ਚਾਹਤ ਚਿਤ ਮੈਂ ਦਰਸ਼ਨ ਗੁਰ ਕੋ।
ਫਿਰ ਸਾਰੇ ਦੇ ਸਾਰੇ ਆਨੰਦਪੁਰ ਦੇ ਵੱਲ ਜਾ ਰਹੇ ਨੇ, ਸਾਰਿਆਂ ਦੇ ਮਨ ਦੇ ਵਿੱਚ ਸਤਿਗੁਰਾਂ ਦੇ ਦਰਸ਼ਨ ਕਰਨ ਦੀ ਵੱਡੀ ਲਾਲਸਾ ਹੈ।
ਪਿਖੀ ਵਿਪਾਸਾ ਸੁੰਦਰ ਸਲਤਾ ਜਿਸ ਮੈਂ ਨਿਰਮਲ ਜਲ ਬਹੁ ਚਲਤਾ।
ਜਾਂਦਿਆਂ ਜਾਂਦਿਆਂ ਰਸਤੇ ਦੇ ਵਿੱਚ ਵਿਆਸਾ ਦਰਿਆ ਆਇਆ ਹੈ, ਉਸ ਵਿਆਸਾ ਦਰਿਆ ਦੇ ਸੁੰਦਰ ਪ੍ਰਵਾਹ ਨੂੰ ਸਾਰਿਆਂ ਨੇ ਦੇਖਿਆ।
ਚੜ ਤਰਨੀ ਪਰ ਤਰ ਪਰ ਤੀਰ ਖਰੇ ਜਾਏ ਪੇ ਦਜੀ ਔਰ ਤੀਰ।
ਬੇੜੀ ਦੀ ਸਵਾਰੀ ਕਰਕੇ ਵਿਆਸਾ ਦਰਿਆ ਨੂੰ ਉਹਨਾਂ ਨੇ ਪਾਰ ਕੀਤਾ ਹੈ, ਦੂਸਰੇ ਪਾਰ ਜਾ ਕੇ ਖੜੇ ਹੋਏ।
ਦੁਆਬੇ ਦੇਸ਼ ਪੰਥ ਸਭ ਚਾਲੇ ਦੇਖੀ ਸਤ ਦਰਵ ਨਦੀ ਵਿਸਾਲੇ।
ਦੁਆਬੇ ਦੇ ਇਲਾਕੇ ਨੂੰ ਲੰਘਦੇ ਹੋਏ ਅੱਗੇ ਜਾ ਰਹੇ ਨੇ, ਰਸਤੇ ਦੇ ਵਿੱਚ ਅੱਗੇ ਸਤਲੁਜ ਦਰਿਆ ਆਇਆ।
ਤਿਸੈ ਉਲੰਘਤ ਪਹੁੰਚੇ ਜਾਏ ਸੁੰਦਰ ਪੁਰ ਆਨੰਦ ਜਿਸ ਥਾਏ।
ਸਤਲੁਜ ਦਰਿਆ ਨੂੰ ਵੀ ਉਹਨਾਂ ਨੇ ਪਾਰ ਕੀਤਾ ਹੈ ਤੇ ਫਿਰ ਜਿਹੜੀ ਸੁੰਦਰਪੁਰੀ ਹੈ ਜਿਸ ਦਾ ਨਾਮ ਵੀ ਬੜਾ ਆਨੰਦ ਦੇਣ ਵਾਲਾ ਸੁੰਦਰ ਆਨੰਦਪੁਰ ਹੈ ਉੱਥੇ ਚਲੇ ਗਏ।
ਸ਼ੁਭ ਸਥਾਨ ਪਿਖ ਕੀਨ ਸਡੇਰਾ ਪਗ ਪਖਾਰ ਸ਼ਮ ਹਤਿਓ ਬਡੇਰਾ।
ਚੰਗੀ ਜਗ੍ਹਾ ਤੇ ਉਹਨਾਂ ਸਾਰਿਆਂ ਪੰਡਤਾਂ ਨੇ ਜਾ ਕੇ ਡੇਰਾ ਲਾਇਆ ਹੈ, ਆਪਣੇ ਹੱਥਾਂ ਪੈਰਾਂ ਨੂੰ ਧੋਤਾ ਤੇ ਆਪਣੇ ਥਕੇਵੇਂ ਨੂੰ ਲਾਇਆ।
ਖਾਣ ਪਾਣ ਕਰ ਨਿਸਮੈ ਬਾਸੇ ਮਿਲੇ ਪ੍ਰਭਾਤ ਗੁਰਨ ਕੇ ਪਾਸੇ।
ਰਾਤ ਨੂੰ ਖਾ ਪੀ ਕੇ ਸੌ ਗਏ ਨੇ। ਸਾਰਿਆਂ ਨੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਇਰਾਦੇ ਨੂੰ ਧਾਰਨ ਕੀਤਾ ਹੈ ਕਿ ਅਗਲੀ ਸਵੇਰ ਨੂੰ ਸਤਿਗੁਰਾਂ ਨੂੰ ਜਾ ਕੇ ਮਿਲਾਂਗੇ।
ਸੁਪਤ ਜਥਾ ਸੁਖ ਜਾਗ੍ਰਤ ਪਾਏ ਸੋਚ ਸ਼ਨਾਣ ਸਰਬ ਨੇ ਕੀਏ।
ਰਾਤ ਨੂੰ ਸੁਖ ਦੇ ਨਾਲ ਸੌ ਕੇ ਬਤੀਤ ਕੀਤਾ, ਅਗਲੀ ਸਵੇਰ ਸਾਰੇ ਪੰਡਿਤ ਜਾਗੇ ਨੇ ਤੇ ਸਾਰਿਆਂ ਨੇ ਇਸ਼ਨਾਨ ਪਾਣੀ ਕੀਤਾ।
ਖਟ ਕਰਮੀ ਪ੍ਰਿਯ ਧਰਮ ਚਹਾਂਤੇ ਕਸ ਚੰਦਨ ਕੋ ਤਿਲਕ ਲਗੰਤੇ।
ਬਹੁਤੇ ਸਾਰੇ ਜਿਹੜੇ ਪੰਡਿਤ ਨੇ ਉਹ ਖਟ ਕਰਮੀ ਨੇ, ਭਾਵ ਕੇ 6 ਕਰਮਾਂ ਨੂੰ ਧਾਰਨ ਕਰਨ ਵਾਲੇ ਬ੍ਰਾਹਮਣ ਨੇ। ਉਹਨਾਂ ਨੇ ਆਪਣੇ ਕਰਮਾਂ ਨੂੰ ਪੂਰਾ ਕੀਤਾ। ਕਸ ਚੰਦਨ ਕੋ ਤਿਲਕ ਲਗੰਤੇ, ਚੰਦਨ ਨੂੰ ਕਸਾ ਕੇ ਚੰਦਨ ਦਾ ਸਾਰਿਆਂ ਨੇ ਆਪਣੇ ਮੱਥੇ ਦੇ ਵਿੱਚ ਟਿੱਕਾ ਲਾਇਆ।
ਅਨਕ ਪ੍ਰਕਾਰਨ ਲੈ ਉਪਹਾਰ ਪਹੁੰਚੇ ਸਤਗੁਰ ਕੇ ਦਰ ਬਾਰਾ।
ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਨੂੰ ਤੇ ਉਪਹਾਰਾਂ ਨੂੰ ਨਾ ਲੈ ਕੇ ਫਿਰ ਸਾਰੇ ਪੰਡਿਤ ਸਤਿਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਦੇ ਵੱਲ ਤੁਰ ਪਏ।
ਹੇਰ ਮੇਵਰੋ ਅੰਤਰ ਗਯੋ ਹਾਥ ਜੋਰ ਬੋਲਤ ਕੋ ਪਾਇਓ।
ਸਤਿਗੁਰਾਂ ਦੇ ਦਰਵਾਜੇ ਤੇ ਪਹੁੰਚੇ ਨੇ, ਅੱਗੇ ਜਾ ਕੇ ਮੇਵੜੇ ਨੂੰ ਸਾਰੀ ਖਬਰ ਦਿੱਤੀ ਹੈ ਤੇ ਜਿਹੜਾ ਮੇਵੜਾ ਸੀ ਉਹ ਅੰਦਰ ਗਿਆ ਹੈ। ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਉਹਨੇ ਪੰਡਤਾਂ ਵੱਲੋਂ ਬੇਨਤੀ ਕੀਤੀ।
ਪ੍ਰਭ ਜੀ ਹੈ ਦੇਸ਼ ਕਸ਼ਮੀਰ ਤਹਿਕੇ ਬਿਪਰ ਖਰੇ ਦਰ ਪੀਰ।
ਸਿੱਖ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਅਰਜ਼ ਕੀਤੀ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿਹੜਾ ਕਸ਼ਮੀਰ ਦਾ ਇਲਾਕਾ ਹੈ ਉਥੋਂ ਦੇ ਬਹੁਤੇ ਸਾਰੇ ਜਿਹੜੇ ਪੰਡਿਤ ਨੇ ਉਹ ਆਏ ਨੇ, ਦਰਵਾਜੇ ਦੇ ਉੱਤੇ ਪੰਡਤਾਂ ਦੀ ਭੀੜ ਲੱਗੀ ਹੋਈ।
ਦਰਸ਼ਨ ਕੋ ਚਾਹਤ ਉਹ ਆਏ ਸਮਤਵੰਤ ਪੰਡਤ ਸਮੁਦਾਏ।
ਸਤਿਗੁਰੂ ਤੇਗ ਬਹਾਦਰ ਜੀ ਨੂੰ ਉਸ ਨੇ ਅਰਜ਼ ਕੀਤੀ ਹੈ ਕਿ ਤੁਹਾਡਾ ਦਰਸ਼ਨ ਕਰਨ ਦੇ ਵਾਸਤੇ ਉਹ ਕਸ਼ਮੀਰ ਤੋਂ ਆਏ ਨੇ, ਸਾਰੇ ਦੇ ਸਾਰੇ ਪੰਡਿਤ ਬਹੁਤ ਹੀ ਜ਼ਿਆਦਾ ਸ੍ਰੇਸ਼ਟ ਬੁੱਧੀ ਦੇ ਮਾਲਕ ਨੇ।
ਸੁਣ ਸ੍ਰੀ ਤੇਗ ਬਹਾਦਰ ਹੱਸੇ ਆਵਣ ਦੇਹ ਮਹਾਂ ਦੁੱਖ ਗ੍ਰਸੇ।
ਜਦੋਂ ਸਿੱਖ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੰਤਰਜਾਮੀ ਸਤਿਗੁਰੂ ਤੇਗ ਬਹਾਦਰ ਜੀ ਨੇ ਉਹਦੀਆਂ ਗੱਲਾਂ ਨੂੰ ਸੁਣਿਆ ਤੇ ਸਤਿਗੁਰੂ ਜੀ ਹੱਸੇ। ਆਵਣ ਦੇਹ ਮਹਾਂ ਦੁੱਖ ਗ੍ਰਸੇ, ਕਿਉਂਕਿ ਅੰਤਰਜਾਮੀ ਤੇ ਸਾਰਾ ਕੁਝ ਜਾਣਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਨੂੰ ਅੰਦਰ ਲਾਇਆ, ਸਾਰੇ ਦੇ ਸਾਰੇ ਦੁੱਖਾਂ ਦੇ ਨਾਲ ਗ੍ਰਸੇ ਹੋਏ ਨੇ।
ਸ਼ਿਵ ਕੋ ਲਿਆਏ ਹਮੇ ਸੰਦੇਸਾ ਜਥਾ ਜਗਤ ਸੁਖ ਲਹਿ ਵਿਸ਼ੇਸ਼ਾ।
ਸਤਿਗੁਰੂ ਤੇਗ ਬਹਾਦਰ ਜੀ ਉਸ ਸਿੱਖ ਨੂੰ ਕਹਿੰਦੇ ਨੇ ਕਿ ਸ਼ਿਵ ਜੀ ਦਾ ਸੰਦੇਸ਼ਾ ਸਾਡੇ ਤੱਕ ਲੈ ਕੇ ਪਹੁੰਚੇ ਨੇ। ਯਥਾ ਜਗਤ ਸੁਖ ਲਹਿ ਵਿਸ਼ੇਸ਼ਾ, ਇਹ ਤਾਂ ਸਾਡੇ ਕੋਲ ਆਏ ਨੇ ਕਿ ਯਥਾ ਯੋਗ ਦੁਨੀਆਂ ਦੇ ਵਿੱਚ ਸੁਖਾਂ ਨੂੰ ਭੋਗ ਸਕਣ।
ਸ੍ਰੀ ਨਾਨਕ ਕੋ ਕਮਲਾ ਦਾਸ ਗਯੋ ਹੋ ਤੋ ਲੈ ਬੇਹਤ ਕਾਸ।
ਫਿਰ ਉਸ ਸਿੱਖ ਨੂੰ ਖਿਲਾਰ ਕੇ ਸਤਿਗੁਰਾਂ ਨੇ ਇੱਕ ਛੋਟੀ ਜਿਹੀ ਵਾਰਤਾ ਬਿਆਨ ਕੀਤੀ। ਸਤਿਗੁਰੂ ਜੀ ਸਿੱਖ ਨੂੰ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਮਾਤ ਲੋਕ ਦੇ ਵਿੱਚ ਹੈ ਸਨ, ਉਹਨਾਂ ਦਾ ਸਰੀਰ ਸੀ। ਸਤਿਗੁਰੂ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਸਿੱਖ ਸੀ ਜਿਸ ਦਾ ਨਾਮ ਸੀ ਕਮਲੀਆ।
ਗਯੋ ਹੋ ਤੋ ਲੈ ਬੇਹਤ ਕਾਸ।
ਸਤਿਗੁਰੂ ਜੀ ਉਸ ਸਿੱਖ ਨੂੰ ਕਹਿੰਦੇ ਨੇ ਇੱਕ ਸਮੇਂ ਸਤਿਗੁਰੂ ਨਾਨਕ ਦਾ ਉਹ ਦਾਸ ਜਿਹਦਾ ਨਾਮ ਕਮਲੀਆ ਸੀ ਉਹ ਘਾ ਲੈਣ ਦੇ ਵਾਸਤੇ ਬਾਹਰ ਖੇਤਾਂ ਦੇ ਵਿੱਚ ਗਿਆ ਸੀ।
ਤਿਸ ਕਰ ਸ਼ਿਵ ਨੇ ਜ ਭਸਮ ਪਠਾਈ ਤਿਮ ਹਮ ਨਿਕਟ ਪੱਤਰ ਕਾ ਆਈ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਕਮਲੀਏ ਦੇ ਹੱਥ ਦੇ ਵਿੱਚ ਸ਼ਿਵ ਜੀ ਭਗਵਾਨ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਸਵਾਹ ਭੇਜੀ ਸੀ। ਤਿਮ ਹਮ ਨਿਕਟ ਪੱਤਰਕ ਆਈ। ਉਸੇ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਸ਼ਿਵ ਜੀ ਦੀ ਜਿਹੜੀ ਲਿਖੀ ਹੋਈ ਚਿੱਠੀ ਹੈ ਨਾ, ਉਹ ਸਾਡੇ ਤੱਕ ਪਹੁੰਚ ਰਹੀ ਹੈ। ਹੁਣ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਹ ਬਿਆਨ ਕੀਤਾ ਹੈ, ਕਿਉਂਕਿ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਆਇਆ ਸੀ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਮਾਤ ਲੋਕ ਦੇ ਵਿੱਚ ਵਿਰਾਜਮਾਨ ਸਨ, ਜਦੋਂ ਕਿ ਉਹਨਾਂ ਨੇ ਸਤਿਗੁਰੂ ਅੰਗਦ ਨੂੰ ਗੁਰਿਆਈ ਵੀ ਦੇ ਦਿੱਤੀ ਸੀ, ਉਸ ਤੋਂ ਬਾਅਦ ਕਮਲੀਆ ਸਿੱਖ ਬਾਹਰ ਗਿਆ ਸੀ ਤੇ ਭਗਵਾਨ ਸ਼ਿਵ ਜੀ ਨੇ ਉਹਦੇ ਹੱਥ ਸਵਾਹ ਭੇਜੀ ਸੀ ਸਤਿਗੁਰਾਂ ਦੇ ਵੱਲ, ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਸੀ ਕਿ ਹੁਣ ਮੌਤ ਦਾ ਜਿਹੜਾ ਦੇਵਤਾ ਹੈ ਉਹ ਚਾਹੁੰਦਾ ਹੈ ਕਿ ਮੈਂ ਮਾਤ ਲੋਕ ਨੂੰ ਛੱਡ ਦੇਵਾਂ, ਕਿਉਂਕਿ ਇਸ ਤਰ੍ਹਾਂ ਦੀ ਮੰਨਤਾ ਹੈ ਕਿ ਜੋ ਤਿੰਨੇ ਪ੍ਰਮੁੱਖ ਦੇਵਤੇ ਨੇ ਉਹਨਾਂ ਦੇ ਵਿੱਚੋਂ ਜਿਹੜਾ ਸ਼ਿਵ ਜੀ ਹੈ ਉਹ ਮੌਤ ਦਾ ਦੇਵਤਾ ਹੈ, ਮੌਤ ਦਾ ਸੰਦੇਸ਼ਾ ਇਹੀ ਲੈ ਕੇ ਆਉਂਦਾ ਹੈ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਲਿਖਿਆ ਹੈ, ਭਾਵ ਕਿ ਬ੍ਰਹਮਾ ਜੀ ਸ੍ਰਿਸ਼ਟੀ ਦੀ ਸਾਜਨਾ ਕਰਦੇ ਨੇ ਤੇ ਜਿਹੜੇ ਵਿਸ਼ਨੂੰ ਭਗਵਾਨ ਨੇ ਉਹ ਭੰਡਾਰਾ ਬਖਸ਼ਦੇ ਨੇ, ਭਾਵ ਕਿ ਪ੍ਰਤਪਾਲਣਾ ਕਰਦੇ ਨੇ, ਤੇ ਜਿਹੜੇ ਸ਼ਿਵ ਜੀ ਭਗਵਾਨ ਨੇ ਉਹ ਲੈਤਾ ਕਰਦੇ ਨੇ, ਖਤਮ ਕਰਦੇ ਨੇ। ਇਸ ਕਰਕੇ ਮੌਤ ਦਾ ਦੇਵਤਾ ਸ਼ਿਵ ਜੀ ਭਗਵਾਨ ਨੂੰ ਮੰਨਿਆ ਜਾਂਦਾ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਸਵਾਹ ਭੇਜੀ ਸੀ ਕਮਲੀਏ ਦੇ ਹੱਥ ਸਤਿਗੁਰੂ ਨਾਨਕ ਦੇ ਵਾਸਤੇ, ਤੇ ਫਿਰ ਸਤਿਗੁਰਾਂ ਨੇ ਸੰਦੇਸ਼ੇ ਨੂੰ ਸਮਝਿਆ ਤੇ ਆਪਣੇ ਸਰੀਰ ਨੂੰ ਛੱਡ ਦਿੱਤਾ। ਹੁਣ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਮਾਨੋ ਇਹ ਸਾਰੇ ਜਿਹੜੇ ਆਏ ਨੇ ਇਹ ਸ਼ਿਵ ਜੀ ਭਗਵਾਨ ਦੇ ਸੰਦੇਸ਼ੇ ਨੂੰ ਲੈ ਕੇ ਆਏ ਨੇ, ਇੱਕ ਚਿੱਠੀ ਨੂੰ ਲੈ ਕੇ ਆਏ ਨੇ, ਤੇ ਮਾਨੋ ਕਿ ਜਿਹੜੀ ਚਿੱਠੀ ਹੈ ਨਾ ਇੱਕ ਤਰ੍ਹਾਂ ਦਾ ਸੰਦੇਸ਼ਾ ਹੈ ਕਿ ਅਸੀਂ ਮਾਤ ਲੋਕ ਨੂੰ ਛੱਡ ਦਈਏ। ਇਸ ਤਰ੍ਹਾਂ ਦੀ ਬੁਝਾਰਤ ਜੀ ਉਹ ਸਿੱਖ ਦੇ ਅੱਗੇ ਸਤਿਗੁਰਾਂ ਨੇ ਪਾ ਦਿੱਤੀ ਹੈ, ਤੇ ਸਤਿਗੁਰੂ ਜੀ ਕਹਿੰਦੇ ਨੇ ਜਾ ਭਾਈ ਸਿੱਖਾ ਸਾਰਿਆਂ ਨੂੰ ਅੰਦਰ ਬੁਲਾ ਕੇ ਲਾਇਆ, ਕਿਉਂਕਿ ਸਾਰੇ ਦੇ ਸਾਰੇ ਦੁੱਖਾਂ ਦੇ ਵਿੱਚ ਫਸੇ ਹੋਏ ਨੇ। ਇਸ ਤਰੀਕੇ ਦੇ ਨਾਲ ਵਾਪਰਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪਰਨਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਆ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਏ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਏ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਏ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਏ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਨਾ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਸ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਸਿਮਰਨ ਕਰਨ ਦਾ ਬਲ ਬਖਸ਼ੋ। ਮਨ ਬਿਰਤਿਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ। ਰੱਖ ਲਓ, ਬਖਸ਼ ਲਓ, ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।